ਜੀ, ਵਾਈਟ ਹਾਊਸ ਆਫ ਵਿੱਚ ਫਤਿਹ ਜੀ, ਆਪਣੇ ਸਵਾਲ ਯੂਥ ਨੇ ਹੁਣ ਕੀਤਾ ਕਿ ਸ਼੍ਰੀਮਾਨ ਨਾਭ ਕੰਵਲ ਰਾਜਾ ਸਾਹਿਬ ਬਾਰੇ ਥੋੜ੍ਹੀ ਹਿਸਟਰੀ ਦੱਸਿਓ, ਅਤੇ ਉਹਨਾਂ ਦੇ ਹੁਣ ਜਾਨਸ਼ੀਨ ਗੱਦੀ 'ਚ ਕੌਣ ਹਨ, ਅਤੇ ਕੀ ਇਹਨੇ ਮਹਾਂਪੁਰਸ਼ਾਂ ਨੇ ਖੰਡੇ ਦੀ ਪਹੁਲ ਕੀਤੀ ਹੈ, ਅਤੇ ਥੋੜ੍ਹੇ 'ਚ ਆਪਣੇ ਭਗਵਾਨ ਬਿਲਾਸ ਬਾਰੇ ਵੀ ਦੱਸੋ, ਅਤੇ ਉਹਨਾਂ ਨੂੰ ਨਾਭ ਕੰਵਲ ਰਾਜਾ ਸਾਹਿਬ ਜੀ ਕਾਹਤੋਂ ਕਹਿੰਦੇ ਹਨ।
ਇਹ ਜਿਹੜੇ ਮਹਾਂਪੁਰਖ ਸੀਗੇ, ਇਹਨਾਂ ਦੇ ਜਿਹੜੇ ਪਿਤਾ ਸੀ ਉਹ ਫਿਰ ਸੰਤ ਗੰਗਾ ਰਾਮ ਜੀ ਇੱਕ ਉਦਾਸੀ ਮਹਾਂਪੁਰਖ ਹੋਏ ਆ, ਉਹ ਵਿਦਿਆਰਥੀਆਂ ਦੀ ਮੰਡਲੀ ਫੇਰਦੇ ਸੀ ਅਤੇ ਉਹਨਾਂ ਦੇ ਜਥੇ ਵਿੱਚ ਇਹ ਰਹਿੰਦੇ ਸੀ, ਅਤੇ ਮੰਗਲ ਦਾਸ ਇਹਨਾਂ ਦੇ ਪਿਤਾ ਦਾ ਨਾਂ ਸੀ, ਅਤੇ ਘਰ ਦੇ ਇਕਲੌਤੇ ਹੀ ਇਹ ਪੁੱਤਰ ਸੀਗੇ। ਇਹ ਵੀ ਫਿਰ ਆਪਣੇ ਗੰਗਾ ਰਾਮ ਜੀ ਦੀ ਮੰਡਲੀ 'ਚ ਚਲੇ ਗਏ, ਅਤੇ ਜਨਮ ਤੋਂ ਹੀ ਹੋਣਹਾਰ ਸੀ। ਉਹਨਾਂ ਤੋਂ ਫਿਰ ਇਹਨਾਂ ਨੇ ਜਿਹੜੀ ਅਧਿਆਤਮ ਦੀ ਵਿੱਦਿਆ ਸੀ ਪੜ੍ਹੀ, ਅਤੇ ਬਾਬਾ ਸ੍ਰੀ ਚੰਦ ਜੀ ਨੂੰ ਮੰਨਦੇ ਸੀ, ਭਾਵ ਉਦਾਸੀ ਸਾਧੂ ਸੀਗੇ। ਇਹਨਾਂ ਨੇ ਫਿਰ ਪੁਸਤਕ ਭਗਵਾਨ ਬਿਲਾਸ ਲਿਖਿਆ, ਉਹਦੇ 'ਚ ਜ਼ਿਆਦਾ ਮਾਰਫਤ ਹਕੀਕਤ ਦੇ ਬਚਨ ਹੈ, ਉਹਦੀ ਜਿਹੜੀ ਸ਼ੈਲੀ ਹੈ ਉਹ ਉਰਦੂ ਜਾਂ ਜ਼ਿਆਦਾ ਬ੍ਰਿਜ ਭਾਸ਼ਾ ਕੁਝ ਹਿੰਦੀ ਦੇ ਸ਼ਬਦ ਵਿੱਚ ਹੈ। ਅਤੇ ਜਦੋਂ ਮੰਡਲੀ ਵਿਚਰਦੀ ਇੱਥੇ ਝਿੰਗੜੀ ਆਏ, ਅਤੇ ਇੱਥੇ ਇੱਕ ਲੁਹਾਰਾ ਤਖਾਣਾ ਕਰਨ ਵਾਲੇ ਗੁਰਮੁਖ ਸੀਗੇ ਭਾਈ ਜਵਾਹਰ ਸਿੰਘ। ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਮਦੀਨੇ ਗਏ ਆ, ਅਤੇ ਉਹਨਾਂ ਨੂੰ ਬਹੁਤ ਸਾਰੇ ਪੀਰ ਮਿਲੇ ਆ, ਉਹਨਾਂ 'ਚ ਪੀਰ ਬਹਾਉਦੀਨ ਵੀ ਸੀ, ਅਤੇ ਜੋ ਉੱਚ ਸ਼ਰੀਫ ਪਿੰਡ ਆ ਬਹਾਵਲਪੁਰ ਰਿਆਸਤ 'ਚ ਹੁਣ ਪਾਕਿਸਤਾਨ 'ਚ, ਉੱਥੇ ਉਹਨਾਂ ਦਾ ਸਥਾਨ ਹੈ। ਅਤੇ ਜਿਵੇਂ ਗੁਰੂ ਘਰ 'ਚ ਗੁਰੂ ਨਾਨਕ ਦੀ ਬਾਂਸ ਜਾਣ ਕੇ ਬੇਦੀਆਂ ਦਾ ਸਤਿਕਾਰ ਕਰਦੇ, ਅਤੇ ਇਹਨਾਂ ਪੀਰਾਂ ਦਾ ਵੀ ਮੱਕੇ ਸ਼ਰੀਫ ਕਾਫੀ ਸਤਿਕਾਰ ਆ, ਜਦੋਂ ਜਾਂਦੇ ਤਾਂ ਇਹਨਾਂ ਨੂੰ ਸਰੋਪਾ ਉੱਥੋਂ ਮਿਲਦਾ ਸੀ। ਅਤੇ ਮੱਕੇ ਜਦੋਂ ਪੀਰਾਂ ਦੇ ਨਾਲ ਗੋਸ਼ਟੀ ਹੋਈ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਦੱਸਿਆ ਕਿ ਪਰਮੇਸ਼ੁਰ ਜਿਹੜਾ ਸਰਵੱਤਰ ਵਿਆਪਕ ਆ, ਅਤੇ ਇੱਕ ਜਗ੍ਹਾ ਨਹੀਂ ਵਿਆਪਕ ਆ, ਸਾਰੀਆਂ ਜਗ੍ਹਾ 'ਚ। ਅਤੇ ਉਸ ਵੇਲੇ ਫਿਰ ਪੀਰਾਂ ਨੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਧਾਰਿਆ, ਅਤੇ ਜਿਹੜਾ ਬਹਾਉਦੀਨ ਪੀਰ ਸੀ ਇਹ ਫਿਰ ਜਦੋਂ ਇਹਨਾਂ ਨੂੰ ਸਰੋਪਾ ਦੇਣਾ ਸੀ ਉਹਨਾਂ ਨੇ, ਅਤੇ ਮੱਕੇ ਵਾਲਿਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਖੜਾਮ ਨਿਸ਼ਾਨੀ ਵਜੋਂ ਰੱਖ ਲਈ ਸੀ। ਉਹ ਕਹਿਣ ਲੱਗੇ ਮੈਨੂੰ ਹੁਣ ਹੋਰ ਸਰੋਪੇ ਦੀ ਲੋੜ ਨਹੀਂ, ਫਿਰ ਗੁਰੂ ਮਹਾਰਾਜ ਚਰਨਾਂ ਦੀ ਖੜਾਮ ਦੇ ਦਿਓ। ਉਹ ਖੜਾਮ ਹੁਣ ਉੱਚ ਸ਼ਰੀਫ ਪਿੰਡ 'ਚ ਉਹਨਾਂ ਪੀਰਾਂ ਦੇ ਪਾਸ ਹੈ, ਅਤੇ ਇੱਕ ਤੂੰਬਾ ਪਾਣੀ ਕੱਢਣ ਵਾਲੀ ਰੱਸੀ ਖੂਹ 'ਚੋਂ, ਅਤੇ ਇੱਕ ਰੀਲ ਆ, ਅਤੇ ਇੱਕ ਉਹ ਖੜਾਮ ਹੈ। ਇਸ ਗੱਦੀ 'ਚੋਂ ਇੱਕ ਮਹਾਂਪੁਰਖ ਸਦੀਕ ਅਲੀ ਜੀ ਹੋਏ ਹੈ, ਉਹ ਫਿਰ ਇੱਥੇ ਫਲੌਰ ਦੇ ਨੇੜੇ ਪਿੰਡ ਕੰਡਿਆਣਾ, ਉੱਥੇ ਉਹਨਾਂ ਨੇ ਦਰਿਆ ਕਿਨਾਰੇ ਝੰਡੀ ਗੱਡੀ, ਉਹ ਝੰਡੀ ਵਾਲਾ ਪੀਰ ਕਹਿੰਦੇ ਆ, ਅਤੇ ਦਰਿਆ ਉੱਧਰ ਬਾਟ ਨਹੀਂ ਲਾਉਂਦਾ, ਪਰੇ ਪਰੇ ਰਹਿੰਦਾ। ਉਹਨਾਂ ਦੇ ਫਿਰ ਸੇਵਕ ਸੀਗੇ ਲਾਲਾ ਹਮੀਰ ਚੰਦ, ਉਹਨਾਂ ਤੋਂ ਗਾਹਾਂ ਇਹ ਬਾਬਾ ਜਵਾਹਰ ਸਿੰਘ ਜਿਹੜੇ ਝਿੰਗੜਾਂ ਵਾਲੇ, ਇਹਨਾਂ 'ਤੇ ਕਿਰਪਾ ਹੋਈ। ਅਤੇ ਜਦੋਂ ਇਹ ਗੰਗਾ ਰਾਮ ਦੀ ਮੰਡਲੀ ਇੱਥੇ ਆਈ, ਅਤੇ ਰਾਜਾ ਸਾਹਿਬ ਉਸ ਵੇਲੇ ਨੌਜਵਾਨ ਸੀ, ਉਹਨਾਂ ਨੇ ਫਿਰ ਬਚਨ ਕਿਹਾ, ਦੁਹਾਰਾ ਤਖਾਣਾ ਕਰਦੇ ਸੀ, ਵੀ ਪੁੱਤ ਸ਼ੇਰਾਂ ਦਾ ਤੂੰ ਗਿੱਦੜਾਂ 'ਚ ਘੁੰਮਦਾ। ਅਤੇ ਇਹ ਫਿਰ ਉੱਥੇ ਬੈਠ ਗਏ ਅਤੇ ਕਾਫੀ ਸਮਾਧੀ ਲੱਗੀ ਰਹੀ। ਫਿਰ ਉਹ ਜਿਹੜੇ ਮੰਡਲੀ ਵਾਲੇ ਸੀ ਉਹਨੇ ਕਿਹਾ ਵੀ ਉਹ ਬੱਚਾ ਬੜਾ ਹੋਣਹਾਰ ਸੀ, ਚਲੇ ਗਿਆ ਪਿਓ ਜਿਵੇਂ ਉਹ ਸੋਨੇ ਜਿਹੀ ਪੈ ਗਈ। ਉਹਨੇ ਫਿਆ ਕੇ ਕਾਫੀ ਚੁੱਕ ਥਲ ਕੀਤੀ। ਚੁੱਕ ਦਾ ਵੀ ਅਸਰ ਹੁੰਦਾ, ਚੁੱਕ ਬੜੀ ਭੈੜੀ ਹੈ, ਕਈ ਵਾਰੀ ਘਰਾਂ 'ਚ ਵੀ ਲੜਾਈ ਪਵਾਉਂਦੀ ਹੈ। ਜਦੋਂ ਭਾਈ ਜਵਾਹਰ ਸਿੰਘ ਉੱਥੋਂ ਲੰਘੇ ਤੋਂ ਉੱਠ ਕੇ ਸਤਿਕਾਰ ਲਈ ਖੜ੍ਹੇ ਨਾ, ਉਹਨੇ ਇੰਨੇ ਬਚਨ ਕੀਤਾ ਵੀ ਉਹ ਜਾਣੇ ਬਹੁਤ ਮਾੜਾ ਹੋਇਆ, ਪ੍ਰੇਮ ਦੀਆਂ ਤਾਰਾਂ ਢਿੱਲੀਆਂ ਪਾ ਤੀਆਂ। ਇਹਨਾਂ ਦੇ ਸਰੀਰ 'ਚ ਫਿਰ ਕੋਈ ਬਿਮਾਰੀ ਹੋ ਗਈ। ਉਹਨੇ ਕਿਹਾ ਵੀ ਬਿਮਾਰੀ ਕੋਈ ਨਹੀਂ, ਵੀ ਸਤਿਕਾਰ ਨਾ ਕਰਨ ਕਰਕੇ ਹੈ, ਵੀ ਆਹ ਬੂਟੀ ਖਾ ਲਾ ਅਤੇ ਆਰਾਮ ਆ ਜਾਏਗਾ। ਉਹ ਬੂਟੀ ਖਾਧੀ, ਆਰਾਮ ਆ ਗਿਆ। ਅਤੇ ਉਹ ਕਹਿੰਦੇ ਮੇਰਾ ਤਾਂ ਇੰਨਾ ਹੀ ਸੰਬੰਧ ਸੀ, ਹੁਣ ਤੁਸੀਂ ਆਪਣੇ ਪਟਿਆਲੇ ਚਲੇ ਜਾਓ। ਉੱਥੇ ਬਾਬਾ ਸਾਹਿਬ ਦਾਸ ਉਦਾਸੀ ਸਾਧੂ ਆ, ਇਹ ਫਿਰ ਉੱਥੇ ਚਲ ਗਏ। ਉਹਨਾਂ ਨੇ ਫਿਰ ਇਹਨਾਂ ਦੇ ਉੱਤੇ ਬਖਸ਼ਿਸ਼ ਕੀਤੀ, ਉਹ ਬੜੇ ਪਹੁੰਚੇ ਹੋਏ ਸਾਧੂ ਸੀ। ਉੱਥੋਂ ਫਿਰ ਵਿਚਰਦੇ ਵਿਚਰਾਉਂਦੇ ਇਸ ਇਲਾਕੇ 'ਚ ਆ ਗਏ। ਇਹਨੇ ਫਿਰ ਸ਼ਬਦ ਦੀ ਬੜੀ ਕਮਾਈ ਕੀਤੀ ਅਤੇ ਨਾਭੀ ਕਬਲ ਖਿੜ ਗਿਆ, ਭਾਵ ਪਰਾ ਬਣੀ ਸੀ, ਜਾਪ ਜਾਣ ਤੋਂ ਰੋਮ ਰੋਮ ਦੀ ਅਵਸਥਾ ਪ੍ਰਾਪਤ ਹੋ ਗਈ। ਅਤੇ ਉਹ ਫਿਰ ਕਹਿਣ ਲੱਗੇ ਵੀ ਨਾਭ ਕਬਲ ਪਈ, ਮੇਰਾ ਨਾਭੀ ਕਬਲ ਖਿੜ ਗਿਆ ਅਤੇ ਰਾਜਾ ਸਿਵ ਰਾਜਾ ਜੋ ਪਰਮੇਸ਼ਰ ਹੈ ਉਹਦਾ ਮੇਰੇ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਉੱਥੋਂ ਫਿਰ ਲੋਕ ਇਹਨਾਂ ਨੂੰ ਰਾਜਾ ਸਹਿਮ ਕਹਿਣ ਲੱਗ ਪਏ। ਉਹ ਪਰਮੇਸ਼ਰ ਵੱਲ ਹਿੰਟ ਦਿੰਦੇ ਸੀ, ਉਹ ਪ੍ਰੇਮੀ ਫਿਰ ਉਹਨਾਂ ਨੂੰ ਨਾਭ ਕਬਲ ਰਾਜਾ ਸਾਹਿਬ ਕਹਿਣ ਲੱਗ ਪਿਆ। ਉਹ ਉਦਾਸੀ ਸਾਧੂ ਸੀਗੇ ਅਤੇ ਬਾਬਾ ਸ਼੍ਰੀ ਚੰਦ ਨੂੰ ਮੰਨਦੇ ਸੀ, ਇਸ ਵਾਸਤੇ ਉਹ ਫਿਰ ਆਪਣੀ ਜੋ ਮਸਤਾਨੀ ਖੁੱਲ੍ਹੀ ਕਿਰਿਆ 'ਚ ਰਹੇ ਆ, ਕਿਉਂਕਿ ਕੁਝ ਮਹਾਂਪੁਰਖ ਮਸਤਾਨੇ ਹੁੰਦੇ ਆ, ਕੋਈ ਦਾਨੇ ਹੁੰਦੇ, ਕੋਈ ਦਾਨੇ ਦਵਾਨੇ ਹੁੰਦੇ ਆ, ਅਤੇ ਉਹ ਮਸਤ ਬਿਰਤੀ ਵਿੱਚ ਰਹਿਣ ਵਾਲੇ ਮਹਾਂਪੁਰਖ ਸੀ, ਬੜੇ ਪੂਰਨ ਫਕੀਰ ਸੀ, ਔਰ ਸ਼ਬਦ ਜਾਂ ਸ਼ਬਦ ਰੂਪ ਹੋ ਗਿਆ ਸੀ। ਕੋਈ ਕੈਮਰਾ ਉਹਨਾਂ ਦੀ ਫੋਟੋ ਨਹੀਂ ਖਿੱਚ ਸਕਿਆ। ਅੰਤ ਸਮੇਂ ਵੀ ਸੰਗਤ ਦੀ ਫੋਟੋ ਆ, ਪਰ ਉਹਨਾਂ ਦੇ ਸਰੀਰ ਦੀ ਫੋਟੋ ਨਹੀਂ ਆਈ। ਬਹੁਤ ਕਮਾਈ ਵਾਲੇ ਮਹਾਂਪੁਰਖ ਸੀਗੇ ਅਤੇ ਇਸ ਕਰਕੇ ਜਿਹੜੇ ਫਿਰ ਮਹਾਂਪੁਰਖ ਹੈ ਉਹ ਆਪਣੇ ਸਹਿਜ ਬਿਰਤੀ 'ਚ ਗੁਜ਼ਰੇ ਆ।
ਠੀਕ ਹੈ ਜੀ। ਅਤੇ ਦੂਜਾ ਸਵਾਲ ਇਹ ਸੀ ਕਿ ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲੇ ਦੀ ਡਾਇਰੀ 'ਚ ਉਹ ਲਿਖਦੇ ਹਨ ਕਿ ਚਾਰ ਤਰ੍ਹਾਂ ਦਾ ਤਿਆਗ ਹੋਣਾ ਕਰਨਾ ਚਾਹੀਦਾ ਹੈ। ਜੋ ਤੀਜਾ ਤਿਆਗ ਹੈ ਉਹ ਸਰਗੁਣ ਸਰੂਪ ਹਰੀ ਦਾ ਤਿਆਗ, ਅਤੇ ਪਰ ਨਾਨਕਸਰ ਦਾ ਸਿਧਾਂਤ ਸਰਗੁਣ ਸਰੂਪ ਅਤੇ ਸਰਗੁਣ ਉਪਾਸ਼ਨਾ 'ਤੇ ਹੀ ਵਿਚਰਦਾ ਹੈ, ਅਤੇ ਉਸ ਬਾਰੇ ਥੋੜ੍ਹਾ ਜਿਹਾ ਕਲੈਰੀਫਿਕੇਸ਼ਨ।
ਉਹ ਇਹ ਹੈ ਵੀ ਕਰਮ, ਉਪਾਸ਼ਨਾ ਅਤੇ ਗਿਆਨ ਇਹ ਤਿੰਨ ਤਰ੍ਹਾਂ ਦੇ ਆ, ਜਿਹੜੇ ਹਿਰਦੇ ਦੇ ਅੰਤਸ਼ਕਰਨ ਦੇ ਤਿੰਨ ਦੋਸ਼ ਆ, ਮਲ, ਬਖਸ਼ੇਪ ਅਤੇ ਵਰਣ। ਜਿਹੜਾ ਮਲ ਦੋਸ਼ ਹੈ ਭਾਵ ਪਾਪਾਂ ਦੀ ਮੈਲ, ਇਹ ਨਿਸ਼ਕਾਮ ਕਰਮ ਕਰਨ ਇਹਨਾਂ ਨਿਵਿਰਤ ਹੁੰਦਾ ਹੈ ਦੋਸ਼। ਦੂਜਾ ਮਨ ਦਾ ਚੰਚਲ ਰਹਿਣਾ, ਉਹਨੂੰ ਬਖੇਪ ਦੋਸ਼ ਕਹਿੰਦੇ ਆ। ਇਹ ਜਦੋਂ ਉਪਾਸ਼ਨਾ, ਪੂਜਾ, ਪਾਠ, ਭਗਤੀ, ਧਿਆਨ ਕਰਦੇ ਹਾਂ ਫਿਰ ਇਕਾਗਰਤਾ ਤੋਂ ਇਹ ਦੋਸ਼ ਦੂਰ ਹੁੰਦਾ। ਤੀਜਾ ਫਿਰ ਬੁੱਧੀ ਦੇ ਉੱਤੇ ਮਾਇਆ ਦਾ ਪੜਦਾ ਆ। ਇਹ ਗੁਰੂ ਜਦੋਂ ਜਗਿਆਸੂ ਨੂੰ ਪੂਰਾ ਅਧਿਕਾਰੀ ਜਾਣਦੇ ਆ, ਜਿਹਦਾ ਸੁਣਨਾ ਵੀ ਮੰਨਣਾ ਅਤੇ ਅਮਲ ਕਰਨਾ ਸ਼ੁੱਧ ਹੋ ਜਾਏ ਅਤੇ ਜੀਵ ਬ੍ਰਹਮ ਦੀ ਏਕਤਾ ਦਾ ਵਿਚਾਰ ਬਣ ਜਾਏ ਅਤੇ ਮਨ 'ਚ ਵੈਰਾਗ ਵੀ ਹੋਵੇ, ਗਿਆਨ ਵੀ ਹੋਵੇ, ਅਤੇ ਮਨ ਦਾ ਰੋਕਣਾ, ਇੰਦਰੀਆਂ ਦਾ ਦਮਨ ਕਰਨਾ, ਗਰਮੀ, ਸਰਦੀ, ਭੁੱਖ, ਪਿਆਸ, ਹਰਖ, ਸ਼ੋਕ, ਮਾਨ ਅਪਮਾਨ ਜਰਨ ਵਾਲੀ ਬਿਰਤੀ ਬਣ ਜਾਣੀ, ਅਤੇ ਸ਼ਰਧਾ ਗੁਰੂ ਦੇ ਉੱਤੇ, ਮਹਾਂਪੁਰਖਾਂ ਦੇ ਬਚਨ, ਧਰਮ ਸ਼ਾਸਤਰਾਂ ਉੱਤੇ ਵਿਸ਼ਵਾਸ, ਜਿਹੜਾ ਇਹਨੂੰ ਸ਼ਰਧਾ ਕਹਿੰਦੇ ਆ। ਅਤੇ ਇਕਾਗਰ ਚਿੱਤ ਹੋਣਾ ਅਤੇ ਉਹ ਪਰਾਮਤਾ ਸੰਸਾਰ 'ਚ ਰਹਿੰਦਿਆਂ ਨਿਰਲੇਪ ਅਵਸਥਾ 'ਚ ਰਹਿਣਾ ਔਰ ਮੁਕਤੀ ਦੀ ਇੱਛਾ, ਇਹ ਅੱਠ ਸਾਧਨ ਵਾਲਾ ਜਿਹੜਾ ਪੁਰਸ਼ ਹੈ ਉਹਨੂੰ ਅਧਿਕਾਰੀ ਜਾਂ ਜਗਿਆਸੂ ਰੱਬ ਦੇ ਮਿਲਣ ਦੀ ਇੱਛਾ ਵਾਲਾ ਕਹਿੰਦੇ ਆ। ਇਹ ਜਿਹੜਾ ਫਿਰ ਅਵਰਨ ਦੋਸ਼ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਦੂਰ ਹੁੰਦਾ। ਫਿਰ ਆਤਮਾ ਜਿਹੜੀ ਹੈ ਉਹ ਸਾਖਿਆਤ ਭਾਵ ਪ੍ਰਗਟ ਹੋ ਜਾਂਦੀ ਹੈ, ਗਿਆਨ ਰੂਪੀ ਨੇਤਰ ਨਾਲ ਫਿਰ ਇਹਨੂੰ ਅਸੀਂ ਦੇਖ ਲੈਂਦੇ ਹਾਂ। ਸਰੂਪ ਦੀ ਲਖਤਾ ਹੋ ਜਾਂਦੀ ਹੈ, ਇਹੀ ਬ੍ਰਹਮ ਗਿਆਨ ਹੈ, ਇਹੀ ਰੱਬ ਦੀ ਪ੍ਰਾਪਤੀ ਹੈ। ਇੱਥੇ ਜਾ ਕੇ ਸੁਣ ਜਾਂ ਅਫੁਰ ਜਾਂ ਤੁਰੀਆ ਪਦ ਦੀ ਜਿਹੜੀ ਅਵਸਥਾ ਉਹ ਪ੍ਰਾਪਤ ਹੁੰਦੀ ਹੈ। ਸੋ ਇਸ ਵਾਸਤੇ ਜਿਹੜਾ ਪਹਿਲਾ ਸਮਾਂ ਜਗਿਆਸੂ ਲਈ ਇੱਕ ਪ੍ਰਤੀਕ ਉਪਾਸ਼ਨਾ ਹੁੰਦੀ ਹੈ, ਇੱਕ ਅਹੰਗ੍ਰਹਿ ਉਪਾਸ਼ਨਾ ਹੁੰਦੀ ਹੈ। ਪ੍ਰਤੀਕ ਹੈਗੀ ਹੈ ਕਿਸੇ ਇੱਕ ਵਸਤੂ ਦੇ ਵਿੱਚ ਧਿਆਨ ਨੂੰ ਜਮਾ ਕੇ ਨਾਮ ਬਾਣੀ ਦਾ ਅਭਿਆਸ ਕਰਦਿਆਂ ਮਨ ਨੂੰ ਇਕਾਗਰ ਕਰਨਾ, ਇਹਨੂੰ ਸਰਗੁਣ ਉਪਾਸ਼ਨਾ ਕਹਿ ਲਓ। ਦੂਜੀ ਹੈਗੀ ਹੈ ਬਰਾਟ, ਮੰਤਰੰਗ ਰਾਮ ਰਾਮ ਨਾਮੰਗ ਧਿਆਨ ਸਰਵੱਤਰ ਪੂਰਨ ਹੈ। ਆਪਣੀ ਆਤਮਾ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਆਤਮ ਚਿੰਤਨ ਕਰਨਾ ਜਿਹੜਾ ਹੈ ਇਹ ਨਿਰਾਕਾਰ ਜਾਂ ਨਿਰਗੁਣ ਦੀ ਉਪਾਸ਼ਨਾ ਕਹਿ ਲਓ। ਇਹਦੇ 'ਚ ਕਿਸੇ ਸਕਾਰ ਦਾ ਧਿਆਨ ਨਹੀਂ ਹੁੰਦਾ। ਇਹ ਪਹਿਲੀ ਜਿਹੜੀ ਅਵਸਥਾ ਜਿੰਨਾ ਚਿਰ ਮਨ ਚੰਚਲਿਆ ਟਿਕਦਾ ਨਹੀਂ ਉਨਾ ਚਿਰ ਫਿਰ ਸਰਗੁਣ ਦੀ ਜਾਂ ਕਿਸੇ ਆਕਾਰ ਦਾ ਧਿਆਨ ਕਰਨਾ ਮਨ ਫਿਰ ਟਿਕਣ ਲੱਗ ਜਾਂਦਾ। ਅਤੇ ਜਦੋਂ ਫਿਰ ਬਿਰਤੀ ਇੱਥੋਂ ਟਿਕ ਜਾਏ ਫਿਰ ਨਿਰਾਕਾਰ ਦੀ ਉਪਾਸ਼ਨਾ ਸ਼ੁਰੂ ਹੁੰਦੀ ਹੈ। ਅਤੇ ਜਦੋਂ ਨਿਰਾਕਾਰ ਦਾ ਧਿਆਨ ਹੋ ਜਾਏ ਅਤੇ ਨਿਰਾਕਾਰ ਸਰਵੱਤਰ ਵਿਆਪਕ ਰੂਪ ਹੈ, ਫਿਰ ਉਹਦੇ 'ਚ ਭੇਦ ਹੋ ਕੇ ਜਿਉਂ ਜਲ ਮੈਂ ਜਲਾਏ ਖਟਾਨਾ, ਇਸ ਤਰ੍ਹਾਂ ਦੀ ਅਵਸਥਾ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਵਾਸਤੇ ਬਾਬਾ ਨਾਨਕ ਸਿੰਘ ਨੇ ਪਹਿਲੇ ਸਮੇਂ ਸਕਾਰ ਦੀ ਸਰਗੁਣ ਦੀ ਉਪਾਸ਼ਨਾ ਕੀਤੀ ਹੈ। ਫਿਰ ਬਾਅਦ ਵਿੱਚ ਤਾਂ ਉਹਨਾਂ ਨੂੰ ਜਦੋਂ ਅਵਸਥਾ ਮਿਲ ਗਈ ਫਿਰ ਉਹ ਸ਼ਬਦ ਦੀ ਕਮਾਈ ਕਰਕੇ ਅਤੇ ਕਬੀਰ ਤੂੰ ਤੂੰ ਕਰਤਾ ਤੂੰ ਹਮਝ ਮੈਂ ਰਹਾ ਨੂੰ, ਜਾਂ ਬਾਪਾ ਪਰਗਾ ਮਿਟ ਗਿਆ ਜਤ ਦੇਖਾਂ ਤਤ ਤੂੰ, ਅਤੇ ਫਿਰ ਉਹ ਨਿਰਾਕਾਰ ਦੇ ਵਿੱਚ ਹੀ ਲੀਨ ਹੋ ਗਿਆ ਸੀ। ਸੋ ਕਈ ਵਾਰੀ ਫਿਰ ਪਰੰਪਰਾਗਤ ਜਿਹੜੇ ਸ਼ਰਧਾਲੂ ਆ ਉਹਨਾਂ ਦੀ ਉੱਡੀ ਅਵਸਥਾ ਹੁੰਦੀ ਨਹੀਂ, ਉਹ ਫਿਰ ਸਕਾਰ ਦੀ ਪੂਜਾ 'ਚ ਲੱਗ ਜਾਂਦੇ ਆ, ਕਿਉਂਕਿ ਮਹਾਂਪੁਰਖਾਂ ਦੇ ਆਸ਼ੇ ਨੂੰ ਹਰੇਕ ਜਗਿਆਸੂ ਸਮਝ ਨਹੀਂ ਸਕਦਾ। ਇਸ ਵਾਸਤੇ ਗਿਆਨਵਾਨ ਕੋਈ ਵੀ ਹੈ ਪਹਿਲਾਂ ਤਾਂ ਸਰਗੁਣ ਦਾ ਹੀ ਹੈ, ਅਤੇ ਸਰਗੁਣ ਅਤੇ ਨਿਰਗੁਣ ਕੋਈ ਦੋ ਨਹੀਂ, ਇੱਕੋ ਹੀ ਹੈ। ਚਾਹੇ ਸਰਗੁਣ ਦੀ ਕਰ ਲਓ ਚਾਹੇ ਨਿਰਗੁਣ ਦੀ, ਇਹਦਾ ਫਲ ਜੀਵਨ ਮੁਕਤੀ ਵਧੇ ਮੁਕਤੀ ਹੈ, ਇਹਦਾ ਕੋਈ ਸੰਸੇ ਵਾਲੀ ਗੱਲ ਨਹੀਂ, ਕਿਉਂਕਿ ਸਰਗੁਣ ਵੀ ਉਹਦਾ ਹੀ ਸਰੂਪ ਹੈ, ਨਿਰਗੁਣ ਤੋਂ ਭਿੰਨ ਤਾਂ ਹੈ ਨਹੀਂ। ਅਤੇ ਬਾਕੀ ਇਹ ਹੈ ਵੀ ਸਰੀਰ ਕਰਕੇ ਹਮੇਸ਼ਾ ਕਿਸੇ ਨੇ ਰਹਿਣਾ ਨਹੀਂ, ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਨਿਰਗੁਣ ਦੀ ਅਵਸਥਾ ਇਹਨੂੰ ਜ਼ਿਆਦਾ ਵਿਸ਼ੇਸ਼ਤਾ ਦਿੱਤੀ ਹੈ। ਅਤੇ ਪਹਿਲੇ ਕਾਲ ਵਿੱਚ ਜਗਿਆਸੂ ਜਿਹੜਾ ਮਨ ਟਿਕਾਉਣ ਵਾਸਤੇ ਕਰਮ ਵੀ ਆ, ਉਪਾਸ਼ਨਾ ਵੀ ਹੈ, ਸਰਗੁਣ ਦੀ ਪੂਜਾ, ਅਤੇ ਜਦੋਂ ਫਿਰ ਉਹਦੀ ਅਵਸਥਾ ਜਿੱਥੋਂ ਉੱਪਰ ਉੱਠ ਜਾਂਦੀ ਹੈ ਨਿਰਾਕਾਰ ਚੱਲ ਜਾਂਦੀ ਹੈ ਫਿਰ ਉਹ ਪੂਜਾ ਆਪਣੇ ਆਪ ਹੀ ਉਸ ਪੂਜਾ ਵਿੱਚ ਲੀਨ ਹੋ ਜਾਂਦੀ ਹੈ। ਇਸ ਕਰਕੇ ਅਤੇ ਇਹ ਨਹੀਂ ਕਿ ਉਹ ਕਸੰਪਰ ਦਾ ਇਹ ਮਹਾਂਪੁਰਖ ਜਿਹੜੇ ਆ ਕਮਾਈ ਵਾਲੇ ਗਿਆਨਵਾਨ ਓੜਕ ਉਹਨਾਂ ਦੀ ਮੰਜ਼ਿਲ ਇੱਕੋ ਹੀ ਹੋ ਜਾਂਦੀ ਹੈ, ਉੱਥੇ ਜਾ ਕੇ ਚਾਹੇ ਰਾੜੇ ਵਾਲੇ ਆ, ਚਾਹੇ ਪਿੰਡਰਾਂ ਵਾਲੇ ਆ, ਜਾਂ ਹਰਖੋਲ ਵਾਲੇ ਆ, ਜਾਂ ਮਸਤੂ ਵਾਲੇ ਆ, ਜਾਂ ਕੋਈ ਹੋਰ ਵੀ ਮਹਾਂਪੁਰਖ ਜਿੰਨੇ ਗਿਆਨਵਾਨ ਆ, ਜਦੋਂ ਫਿਰ ਆਤਮਾ ਗਿਆਨ ਹੋ ਜਾਂਦਾ ਫਿਰ ਸਕਾਰ ਦੀ ਪੂਜਾ ਆਪਣੇ ਆਪ ਹੀ ਜਿਹੜੀ ਹੈ ਉਹਚੋਂ ਮਨ ਨਿਕਲ ਕੇ ਨਿਰਾਕਾਰ ਵਿੱਚ ਚਲੇ ਜਾਂਦਾ। ਇਸ ਵਾਸਤੇ ਹੁਣ ਜਿਹੜੇ ਆਮ ਜਗਿਆਸੂ ਆ ਉਹ ਤਾਂ ਫਿਰ ਸਰਗੁਣ ਦੀ ਪੂਜਾ 'ਚ ਹੀ ਹੈ, ਜਿਹੜਾ ਗਿਆਨ ਮੈਨੂੰ ਵਿਰਲੇ ਹੀ ਹੈ ਜਿਹੜੇ ਸਰਗੁਣ ਤੋਂ ਨਿਰਗੁਣ ਵਿੱਚ ਭੇਦ ਅਵਸਥਾ ਪ੍ਰਾਪਤ ਕਰਦੇ ਆ।
ਉਹ ਫਿਰ ਅਭਿਆਸ ਨਾਲ ਸਰਗੁਣ ਸਰੂਪ ਅਭਿਆਸ ਨਾਲ
ਆਓ, ਪਹਿਲਾਂ ਜਿੰਨਾ ਚਿਰ ਮਨ ਕੱਚਾ ਉਨਾ ਚਿਰ ਆ, ਜਿਹੜੇ ਮਨ ਦੀ ਪਰਪੱਕ ਆ ਉਹ ਫਲ ਪੱਕ ਜਾਂਦਾ, ਉਹ ਡਾਲੀ ਨੂੰ ਆਪੇ ਹੀ ਛੱਡ ਜਾਂਦਾ। ਇਸ ਤਰ੍ਹਾਂ ਜਦੋਂ ਆਤਮਾ ਗਿਆਨ ਦੀ ਅਵਸਥਾ ਹੁੰਦੀ ਹੈ ਫਿਰ ਉਹਦਾ ਜਿਹੜਾ ਸਰੀਰਾਂ ਨੂੰ ਲਗਾ ਆਪਣੇ ਆਪ ਟੁੱਟ ਜਾਂਦਾ ਅਤੇ ਆਪਣੇ ਆਪ ਆਤਮਾ ਘਰ ਬਿਰਤੀ ਹੋ ਜਾਂਦੀ ਅਨਾਤਮਾ ਘਰ ਸੰਸਾਰ ਖਤਮ ਹੋ ਜਾਂਦਾ
ਜੇ ਮੁਕਤੀ ਮਿਲੀ ਹੈ ਫਿਰ ਅਸੀਂ ਇੱਥੇ ਵੀ ਜਿੱਦਾਂ ਬੈਕ ਹੋ ਸਕਦੇ
ਜੋ ਮਾਸਟਰ ਜਿਵੇਂ ਜਿਹੜਾ ਮਾਸਟਰ ਹੈ ਉਹਨੂੰ ਕੋਰਸ ਕਰ ਲਿਆ ਟੀਚਰ ਦਾ ਅਤੇ ਉਹ ਜੇ ਸਕੂਲ ਵਿੱਚ ਆਊਗਾ ਪੜ੍ਹਾਉਣ ਵਾਸਤੇ ਆਊਗਾ ਪੜ੍ਹਨ ਲਈ ਨਹੀਂ ਜਿਹੜਾ ਵਿਦਿਆਰਥੀ ਉਹ ਪੜ੍ਹਨ ਲਈ ਆਉਂਦਾ ਜਿਹੜਾ ਟੀਚਰ ਹੈ ਪੜ੍ਹਾਉਣ ਲਈ ਆਉਂਦਾ ਇਸੇ ਤਰ੍ਹਾਂ ਜਿਹੜੇ ਗਿਆਨਵਾਨ ਮਹਾਂਪੁਰਖ ਹੈ ਉਹਨਾਂ ਨੂੰ ਪਰਮੇਸ਼ਰ ਡਿਊਟੀ ਲਾ ਕੇ ਸੰਸਾਰ ਅਤੇ ਅਧਿਆਤਮਵਾਦੀ ਸਿੱਖਿਆ ਵਾਸਤੇ ਭੇਜ ਦਿੰਦਾ ਉਂਝ ਪ੍ਰਯੋਜਨ ਕੋਈ ਨਹੀਂ ਕਿ ਉਹਨਾਂ ਦਾ ਜਨਮ ਮਰਨ ਨਹੀਂ ਹੁੰਦਾ
ਫਿਰ ਜਦੋਂ ਜਿਹੜੀ ਜੇ ਮੁਕਤੀ ਮਿਲੀ ਹੈ ਨਾ ਫਿਰ ਇੱਥੇ ਵਾਪਸ ਨਹੀਂ ਆ ਸਕਦੇ ਹੈ ਨਾ
ਫਿਰ ਪਰਮਾਤਮਾ ਜੋ ਭੇਦ ਹੋ ਜਾਂਦੇ ਪਰਮਾਤਮਾ ਡਿਊਟੀ ਲਾ ਕੇ ਭੇਜ ਸਕਦਾ ਉਹਨਾਂ ਦੇ ਆਪਣੇ ਆਉਣ ਦਾ ਕੋਈ ਮਤਲਬ ਨਹੀਂ ਰਹਿੰਦਾ
ਬਟ ਇੱਥੇ ਨਹੀਂ ਵਾਪਸ ਆ ਸਕਦੇ
ਇੱਥੇ ਭੇਜ ਦਿੰਦਾ ਰੱਬ ਕਈ ਵੀਰੇ ਉਹਨਾਂ ਨੂੰ ਮਹਾਂਪੁਰਖਾਂ ਨੂੰ
ਜੇ ਮੈਂ ਜੇ ਮੁਕਤੀ ਹੋ ਗਈ
ਹਾਂ ਮੁਕਤੀ ਤੋਂ ਬਾਅਦ ਉਵੇਂ ਤਾਂ ਮੁਕਤਿਆ ਉਹ ਪਰ ਉਹਨਾਂ ਦੀ ਡਿਊਟੀ ਲਾਉਂਦਾ ਵੀ ਦੂਜਿਆਂ ਨੂੰ ਮੁਕਤ ਕਰਨ ਵਾਸਤੇ ਸਿੱਖਿਆ ਦੇਣ ਵਾਸਤੇ ਭੇਜ ਦਿੰਦਾ ਦੂਜਿਆਂ ਨੂੰ ਮੁਕਤ ਨਹੀਂ ਕਰਨਾ ਜਿਹੜੇ ਨਹੀਂ ਮੁਕਤ ਹੋਏ ਉਹਨਾਂ ਨੂੰ ਮੁਕਤੀ ਦਾ ਉਪਦੇਸ਼ ਦੇਣ ਵਾਸਤੇ ਤਾਂ ਆਉਣਾ ਹੀ ਪੈਣਾ ਕਿਸੇ ਨੂੰ
ਉਹ ਦੂਜੇ ਕਿਉਂ ਮੁਕਤ ਨਹੀਂ ਜਿਹੜਾ ਲਾਈਕ ਆਮ ਬੰਦੇ
ਉਹਨਾਂ ਦੇ ਹਾਲੇ ਕਰਮ ਪਾਸ਼ਨਾ ਗਿਆਨ ਨਹੀਂ ਨਾ ਹੋਇਆ ਉਹਨਾਂ ਨੂੰ ਜਿੰਨਾ ਚਿਰ ਆਤਮਾ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਮੁਕਤ ਨਹੀਂ ਹੁੰਦੇ
ਉਹ ਪਹਿਲਾਂ ਜੇ ਪਹਿਲਾਂ ਵੀ ਮੁਕਤ ਸੀ ਜਦੋਂ ਜੇ ਇੱਥੇ ਸੀ ਜਿਹੜੇ ਲਾਈਕ ਜਿਸ ਕਾਰਨ
ਸਾਰੇ ਮੁਕਤ ਨਹੀਂ ਹੁੰਦੇ ਪਹਿਲਾਂ ਕਮਾਈ ਕਰਨੇ ਨਾਲ ਮੁਕਤੀ ਮਿਲਦੀ ਹੈ ਉਹ ਸਾਧਨਾ ਦੱਸੇ ਸਾਰੇ ਜਿੰਨਾ ਚਿਰ ਇਹ ਸਾਧਨ ਨਹੀਂ ਕਰਦਾ ਉਨਾ ਚਿਰ ਮੁਕਤੀ ਨਹੀਂ ਹੁੰਦੀ
ਅਤੇ ਸਰਗੁਣ ਉਪਾਸ਼ਨਾ ਦੇ ਵਿੱਚ ਕਈ ਪ੍ਰੇਮੀ ਇੱਕ ਤਰ੍ਹਾਂ ਦੇ ਫਸ ਜਾਂਦੇ ਹਨ ਅਤੇ ਉਸਦਾ ਰਾਹ ਜਿਵੇਂ
ਨਹੀਂ ਸਰਗੁਣ ਨਿਰਗੁਣ ਦੀ ਕੋਈ ਕਰ ਲਓ ਇਹ ਦੋਨੋਂ ਹੀ ਉਪਾਸ਼ਨਾ ਮੁਕਤੀ ਦੇਣ ਲਈ ਸਮਰੱਥ ਆ
ਠੀਕ ਹੈ
ਇਸ ਵਹਿਮ 'ਚ ਨਹੀਂ ਪੈਣਾ ਚਾਹੀਦਾ
ਠੀਕ ਹੈ ਜੀ
ਚਾਹੇ ਸਰਗੁਣ ਦੀ ਕਰ ਲਓ ਚਾਹੇ ਨਿਰਗੁਣ ਦੀ ਕਿਉਂਕਿ ਜਿਹੜਾ ਸਰਗੁਣ ਸਰੂਪੀ ਪਰਮੇਸ਼ਰ ਆ ਉਹਦੇ ਸਰੀਰ ਸਾਡੇ ਵਰਗ ਨਹੀਂ ਹੁੰਦੇ ਉਹ ਮਾਇਆ ਸ਼ੁੱਧ ਮਾਇਆ ਤੋਂ ਰਚੇ ਹੁੰਦੇ ਆ ਉਹ ਕਲਿਆਣ ਵਾਸਤੇ ਅਵਤਾਰ ਧਾਰਦੇ ਆ ਅਤੇ ਜਿਹੜੇ ਆਮ ਬੰਦਿਆਂ ਦੇ ਸਰੀਰ ਹੈ ਪੰਜਾਂ ਤੱਤਾਂ ਦੇ ਹੁੰਦੇ ਆ ਉਹਨਾਂ ਦੇ ਦੇਖਣ ਨੂੰ ਇਸ ਤਰ੍ਹਾਂ ਹੀ ਪ੍ਰਤੀਤ ਹੁੰਦੇ ਆ ਪਰ ਉਹ ਸ਼ੁੱਧ ਸਤਵੰਸ਼ ਮਾਇਆ ਤੋਂ ਬਣੇ ਹੁੰਦੇ ਆ ਉਹ ਪਰਉਪਕਾਰ ਵਾਸਤੇ ਧਾਰੇ ਹੁੰਦੇ ਆ ਪਰਉਪਕਾਰ ਕਾਰਨੇ ਸੰਤਨ ਧਾਰਾ ਸਰੀਰ
ਕਈ ਗਿਆਨੀ ਇਸ ਨੂੰ ਬੁੱਤ ਪੂਜਾ ਕਹਿੰਦੇ ਹਨ
ਬੁੱਤ ਪੂਜਾ ਤਾਂ ਇਹ ਆ ਜਿਹੜਾ ਕਿ ਕਾਮ ਕ੍ਰੋਧ ਦੇ ਕੀੜੇ ਸਰੀਰ ਆ ਉਹਨਾਂ ਦੀ ਪੂਜਾ ਕਰਨੀ ਬੁੱਤ ਪੂਜਾ ਆ ਜਿਹੜਾ ਸਰਗੁਣ ਪਰਮੇਸ਼ਰ ਹੈ ਉਹਦੀ ਬੁੱਤ ਪੂਜਾ ਨਹੀਂ ਕਿਉਂਕਿ ਉਹ ਇਹਨਾਂ ਵਿਕਾਰਾਂ ਤੋਂ ਰਹਿਤ ਹੁੰਦਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜਨ ਸਗਲੀ ਮੋਹੀ ਨਿਰਗੁਣ ਸਰਗੁਣ ਦੋਨੋਂ ਭਾਈ ਉਹ ਦੋਨੋਂ ਇੱਕ ਸਰੂਪ ਹੀ ਹੈ ਹਾਂਜੀ ਉਹ ਦੋਨੋਂ ਆਪਣੇ ਉੱਚੀ ਅਵਸਥਾ ਵਾਲੇ ਉਹਨਾਂ ਦਾ ਕੋਈ ਫਰਕ ਨਹੀਂ ਹੁੰਦਾ
ਠੀਕ ਹੈ ਅਤੇ ਸਰਗੁਣ ਤਿਆਗ ਫਿਰ
ਜਦੋਂ ਫਿਰ ਆਤਮਾ ਗਿਆਨ ਹੋ ਜਾਂਦਾ ਸਰੀਰਾਂ ਦਾ ਲਗਾਓ ਆਪਣੇ ਆਪ ਹੀ ਟੁੱਟ ਜਾਂਦਾ ਆਪਣੇ ਸਰੀਰ ਨੂੰ ਵੀ ਦੋਹਾਂ ਸਰੀਰਾਂ ਨੂੰ ਵੀ ਫਿਰ ਆਤਮਾ ਦੇ ਚਿੰਤਨ ਕਰਦਾ ਉਹ ਆਤਮਾ ਰੂਪੇ ਹੋ ਜਾਂਦਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਜਾਂ ਬਾਪਾ ਪਰਕਾ ਮਿਟ ਗਿਆ ਜਦ ਦੇਖਾਂ ਤਾਂ ਤੂੰ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭੈ ਤੋਂ ਕਰਮ ਹੈ ਨਾਸ ਫਲ ਕਾਰਨ ਫੁੱਲ ਹੀ ਬਣ ਰਾਏ ਫਲ ਆ ਗਾ ਤੂੰ ਫੁੱਲ ਬੁਲਾਏ ਜਿਹੜੇ ਫਲ ਲੱਗ ਜਾਂਦਾ ਫੁੱਲ ਝੜ ਜਾਂਦੇ ਆ ਅਤੇ ਫਲ ਫਿਰ ਬੀਜ ਰੂਪ ਬਣ ਜਾਂਦਾ ਬੀਜ ਤੋਂ ਬ੍ਰਿਕਸ਼ ਪੈਦਾ ਹੋਇਆ ਸੀ ਇਸ ਕਰਕੇ ਜਦੋਂ ਫਿਰ ਉਹ ਅਵਸਥਾ ਮਿਲ ਜਾਂਦੀ ਹੈ ਫਿਰ ਇਹ ਇਤਿਹਾਸ ਆਪਣੇ ਆਪ ਹੀ ਖਤਮ ਹੋ ਜਾਂਦਾ
ਕਈ ਵਾਰ ਹਿਸਟਰੀ 'ਚ ਆਉਂਦਾ ਕਿ ਸਰਗੁਣ ਸਰੂਪ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਕਈ ਮਹਾਂਪੁਰਸ਼ਾਂ ਨੂੰ ਅਤੇ ਫਿਰ ਕਈ ਵਾਰ ਦਰਸ਼ਨ ਦੇਣ ਨਾਲ ਹੀ ਕਿਰਪਾ ਨਾਲ ਦੀ ਨਾਲ ਹੋ ਜਾਂਦੀ ਹੈ ਅਤੇ
ਆਹੋ ਉਹਨਾਂ ਦੇ ਬਚਨ ਦੀ ਹੈ ਨਾ ਜਦੋਂ ਜਿਹੜਾ ਬਚਨ ਮੰਨਣ ਛੁਟਕਾਰਾ ਭਾਵੇਂ 100 ਸਾਲ ਨੂੰ ਮੰਨ ਲਓ 1000 ਜਨਮ ਭੋਗ ਕੇ ਮੰਨ ਲਓ ਚਾਹੇ ਹੁਣੇ ਮੰਨ ਲਓ ਜਦੋਂ ਬਚਨ ਮੰਨ ਲੈਂਦਾ ਉਦੋਂ ਕਿਰਪਾ ਕਰ ਲੈਂਦੇ ਆ ਹੁਣ ਭਾਈ ਦਇਆ ਸੁਣਾ ਨੇ ਉਦੋਂ ਸੀਸ ਦਿੱਤਾ ਉਦੋਂ ਬਚਨ ਮੰਨੇ ਉਦੋਂ ਹੀ ਕਿਰਪਾ ਹੋ ਗਈ 5 ਪਿਆਰਿਆਂ 'ਤੇ ਬੈਠੇ ਹੋਰ ਵੀ ਸੀ ਉਹ ਬਚਨ ਨਹੀਂ ਮੰਨ ਸਕੇ ਉਹ ਕਿਰਪਾ ਦੇ ਪਾਤਰ ਨਹੀਂ ਹੋ ਸਕੇ ਇਹ ਤਾਂ ਬਚਨ ਮੰਨਣ 'ਤੇ ਆ
ਅਤੇ ਜੋ ਸਰਗੁਣ ਵਿਰਾਟ ਦਾ ਧਿਆਨ ਕਰਨਾ ਉਹ ਸਾਰਾ ਜਿਵੇਂ ਸਾਰੀ ਸ੍ਰਿਸ਼ਟੀ
ਜਿੰਨਾ ਵਿਸ਼ਵ ਆ ਵਿਰਾਟ ਰੂਪ ਸਾਰਾ ਪਰਮੇਸ਼ਰ ਹੀ ਆ ਉਸ ਤੋਂ ਭਿੰਨ ਤਾਂ ਕੋਈ ਹੈ ਹੀ ਨਹੀਂ
ਠੀਕ ਹੈ ਜੀ
ਕਿਉਂਕਿ ਉਹਦੀ ਸੱਤਾ ਨਾਲ ਹੀ ਸਾਰਾ ਇਹ ਰਚਿਆ ਹੋਇਆ ਆਤਮਾ ਕਰਕੇ ਸਾਰਿਆਂ 'ਚ ਪਰਮਾਤਮਾ ਹੀ ਆ ਅਤੇ ਜਿਹੜੇ ਅੰਤ ਸਰੀਰ ਆ ਉਹ ਵੀ 5 ਤੱਤਾਂ ਦੇ ਆ ਆਤਮਾ ਆਕਾਸ਼ ਨੂੰ ਵਿਆਪਕ ਆ ਫਰਕ ਤਾਂ ਸਿਰਫ ਕਰਮਾਂ ਦਾ ਪਾਪਾਂ ਪੁੰਨਾਂ ਦਾ ਹੀ ਆ। ਅਤੇ ਇਸ ਕਰਕੇ ਜਿਨ੍ਹਾਂ ਨੂੰ ਆਤਮਾ ਗਿਆਨ ਹੋ ਜਾਂਦਾ ਉਹ ਸਾਰਿਆਂ 'ਚ ਆਤਮਾ ਸਰੂਪ ਜਾਣ ਕੇ ਪਰਮੇਸ਼ਰ ਨੂੰ ਸਾਖੀ ਜਾਣ ਕੇ ਪੂਜਾ ਕਰਦੇ ਆ, ਉਹਨਾਂ ਦੀ ਕਿੰਨਾ ਨਾ ਬਹਿਰ ਆ ਨਾ ਕਿਸੇ ਨਾ ਉਹ ਆ ਇੱਕ ਰਸ ਰਹਿੰਦੇ ਆ।
ਅਤੇ ਜਗਿਆਸੂ ਦੀ ਜੇ ਜਗਿਆਸੂ ਇੱਕ ਮੰਜ਼ਿਲ 'ਚ ਹੈ ਉਹ
ਜਗਿਆਸੂ ਜਿਹੜਾ ਨਾ ਇੱਕ ਵਿਸ਼ਈ ਹੈ, ਇੱਕ ਪਾਂਬਰ ਹੈ, ਤੀਜਾ ਜਗਿਆਸੂ, ਚੌਥਾ ਗਿਆਨਵਾਨ ਹੈ। ਅਤੇ ਜਿੰਨਾ ਚਿਰ ਗਿਆਨ ਦਾ ਮਤਲਬ ਆਤਮਾ ਗਿਆਨ, ਕਿਤਾਬੀ ਗਿਆਨ ਨਹੀਂ, ਜਿਹੜੇ ਆਤਮਾ ਗਿਆਨ ਹੋ ਜਾਂਦਾ ਫਿਰ ਮੁਕਤੀ ਮਿਲਦੀ ਆ। ਮੁਕਤੀ ਤੋਂ ਬਾਅਦ ਫਿਰ ਜਿੰਨਾ ਚਿਰ ਰਸੀਦ ਕਰਕੇ ਉਹਦੀ ਪਰਾਰਵ ਦਾ ਜੀਵਨ ਮੁਕਤ ਹੈ, ਜਦੋਂ ਸਰੀਰ ਤਿਆਗਦਾ ਫਿਰ ਵਧੇਹ ਮੁਕਤ ਪਰਮਾਤਮਾ 'ਚੋਂ ਭੇਦ ਹੋ ਜਾਂਦਾ।
ਹਾਂਜੀ, ਕਈ ਜਗਿਆਸੂ ਜਾਪ ਕਰਨ ਲੱਗ ਜਾਂਦੇ, ਸੋਹੰਗ ਦਾ ਜਾਪ ਆਤਮ ਚਿੰਤਨ ਲਈ, ਅਤੇ ਉਹ ਕਈ ਵਾਰ ਲਾਭਦਾਇਕ ਆ ਕਈ ਵਾਰ ਨਹੀਂ ਲਾਭਦਾਇਕ।
ਉਹ ਆਤਮ ਜੋ ਸਾਨੂੰ ਗੁਰੂ ਨੇ ਮੰਤਰ ਦਿੱਤਾ ਉਹੀ ਜਪਣਾ ਚਾਹੀਦਾ।
ਠੀਕ ਹੈ ਜੀ,
ਆਪਣੀ ਮਰਜ਼ੀ ਨਾਲ ਨਹੀਂ।
ਠੀਕ ਹੈ, ਅਤੇ ਕਈ ਜਗਿਆਸੂ ਸੋਚਦੇ ਨੇ ਕਿ ਮੈਂ ਹੀ ਆਤਮਾ ਅਤੇ ਮੈਂ ਹੀ ਰੱਬ ਹਾਂ, ਤਾਂ ਇਸ ਤਰ੍ਹਾਂ ਦਾ ਆਤਮ ਚਿੰਤਨ ਬੁੱਕਾਂ ਪੜ੍ਹ ਕੇ ਕਈ ਵਾਰ ਰੀਸ ਲਾ ਲੈਂਦੇ ਹਨ।
ਅਤੇ ਗੱਲਾਂ ਨਾ ਕੋਈ ਕਹੇ ਮੈਂ ਡਾਕਟਰ ਹਾਂ ਅਤੇ ਡਾਕਟਰ ਨਹੀਂ ਬਣ ਸਕਦਾ, ਡਾਕਟਰੀ ਵਾਸਤੇ ਤਾਂ ਡਾਕਟਰੀ ਦਾ ਕੋਰਸ ਵੀ ਕਰਨਾ, ਕੋਈ ਥਿਊਰੀ ਵੀ ਪ੍ਰੈਕਟੀਕਲ ਵੀ ਹੋਏ ਫਿਰ ਡਾਕਟਰ ਆ। ਗੱਲਾਂ ਨਾ ਜੇ ਕਹੇ ਮੈਂ ਆਤਮਾ ਗਿਆਨੀ ਹਾਂ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਰੀਆਂ ਬਾਹਰੋਂ ਚਟਵੀਆਂ ਰੀਸਾਂ ਕਰੇ ਤਨਾੜੀਆਂ ਸੇਵਾ ਦਰ ਖੜੀਆਂ, ਗੱਲੀ ਗਿਆਨ ਢੂੰਡੀ ਕਥਨਾ ਕਰੜਾ ਸਾਰ। ਗੱਲਾਂ ਨਾ ਕਹਿਣ ਨਾ ਕੋਈ ਆਤਮਾ ਗਿਆਨੀ ਥੋੜ੍ਹੀ ਹੁੰਦਾ। ਆਤਮਾ ਗਿਆਨ ਤਾਂ ਜਦੋਂ ਆਤਮਾ ਸਾਖਿਅਤ ਪ੍ਰਤੱਖ ਹੋਏਗੀ ਫਿਰ ਗਿਆਨ ਹੋਏਗਾ।
ਅਤੇ ਜਗਿਆਸੂ ਨੂੰ ਕੀ ਕਰਨਾ ਚਾਹੀਦਾ ਕਿ ਵੀ
ਜਗਿਆਸੂ ਨੂੰ ਜਿਹੜੇ 8 ਸਾਧਨ ਦੱਸੇ
ਕਰਨੇ ਚਾਹੀਦੇ। ਬਸ ਇੰਨੀ ਕੁਛ।